ਸੁਣ ਸਾਲਸ ਤੂੰ ਜੋਹਰੀ ਆਪਣਾ ਲਾਲ ਪਛਾਣ, ਇਹ ਲਾਲ ਉਹਨਾਂ ਲਾਲਾਂ ਨਾਲੋਂ ਵੀ ਕੀਮਤੀ ਨੇ, ਸਵਾਸ ਇਹ ਮੁੱਲ ਨਹੀਂ ਮਿਲਦੇ, ਇਹਨਾਂ ਨੂੰ ਸੰਭਾਲ। ਜਿੰਨੀਆਂ ਬੀਬੀਆਂ ਬੈਠੀਆਂ ਮਾਫ਼ੀ ਦੇਣੀ, ਬੜੀ ਕਿਰਪਾ ਤੁਹਾਡੇ 'ਤੇ, ਮੈਂ ਆਪਣੇ ਆਪ ਦੇ ਧੰਨ ਭਾਗ ਸਮਝਦਾ ਵੀ ਤੁਹਾਡੀ ਬਖਸ਼ੀ ਹੋਈ ਸੰਗਤ ਦੇ ਦਰਸ਼ਨ ਹੋ ਰਹੇ ਨੇ, ਪਰ ਕਈ ਵਿੱਚ ਕੱਚੀ ਵਾਲੇ ਵੀ ਹੁੰਦੇ ਨੇ, ਗੱਲ ਤਾਂ ਕਹਿਣੀ ਪੈਂਦੀ ਹੈ। ਬੀਬੀਆਂ ਦੀ ਬਹੁਤੀ ਆਦਤ ਹੁੰਦੀ ਹੈ ਵੀ ਜਿੱਥੇ ਬੈਠ ਜਾਣ, ਸਾਰੀਆਂ ਨਹੀਂ, ਜਿਹਦਾ ਤਾਂ ਖੁੱਲ੍ਹ ਗਿਆ ਕਪਾੜ ਗੱਲ ਬੰਨੇ, ਜਿੱਥੇ ਦੂਜੀ ਅਜੇ ਗੱਲ ਦਾ ਜ਼ਿਆਦਾ ਜ਼ੋਰ ਹੈ। ਤੁਸੀਂ ਕਿਸੇ ਦੇ ਘਰ ਬੀਬੀ ਦੂਜੀ ਜਿਹਦੇ ਨਹੀਂ ਅਜੇ ਖੁੱਲ੍ਹੀ ਗੱਲ ਵਾਲੀ ਚਲੀ ਜੇ, ਸੂਟ ਕਿੰਨੇ ਦਾ ਲਿਆ, ਸਾੜੀ ਕਿੰਨੇ ਦੀ ਲਈ, ਆ ਰੋਗਨ ਕਿੱਥੋਂ ਕਰਾਇਆ, ਬੂਹੇ ਬੜੇ ਸੋਹਣੇ ਨੇ, ਚਿਟਕਣੀ ਤਾਂ ਬੜੀ ਸੋਹਣੀ ਲੱਗੀ ਹੋਈ ਹੈ, ਫਾਲਤੂ ਕਿੰਨੇ ਸਵਾ ਸਜਾਇਆ ਜਾ ਰਹੇ। ਆਖੋ ਸਤਨਾਮ। ਕੁਝ ਫਾਲਤੂ ਗੱਲਾਂ ਕਰਨ ਵੇਲੇ ਇਹ ਨਹਾਉਣਾ ਜੇ, ਅੱਜ ਭਾਈ ਅੱਡਣ ਸ਼ਾਹ ਕਹਿੰਦੇ ਰੇਟ ਵੀ ਲਿਖ ਕੇ ਲਾ ਦੇ ਕਿ 100 ਚੋਂ 80 ਗਾਂਗ ਤੈਨੂੰ ਵੈਸੇ ਪੁੱਛਣ ਵਾਲੇ ਆਉਣੇ ਨੇ, ਜਦੋਂ ਉਹਨਾਂ ਨਾਲ ਮਗਜ ਖਪਾਈ ਕਰੇਗਾ ਕਿੰਨੇ ਸਵਾਸ ਨਾਮ ਜਪਣ ਤੋਂ ਬਿਰਥਾ ਜਾਣਗੇ। ਅਤੇ ਅਸੀਂ ਫਿਰ ਐਵੇਂ ਕਿਸੇ ਦੇ ਘਰ ਜਾ ਕੇ ਨਾ ਸਾਨੂੰ ਕੰਧਾਂ ਨਾਲ ਮਤਲਬ, ਨਾ ਰੋਗਨ ਨਾਲ, ਨਾ ਸੂਟਾਂ ਨਾਲ, ਜਿਹਨੇ ਰੱਬ ਨੇ ਜੋ ਦਿੱਤਾ ਉਹਦੇ 'ਚ ਹੀ ਰਹਿਣਾ ਖਾਣਾ, ਜੇ ਕਿਤੇ ਗਿਆ ਤਾਂ ਕੋਈ ਕਲਗੀਆਂ ਵਾਲੇ ਦੀ ਗੱਲ ਕਰ, ਕੋਈ ਗੁਰੂ ਕੀ ਗੱਲ ਕਰ, ਕੋਈ ਸੰਗਤ ਦੀ ਗੱਲ ਕਰ, ਕੋਈ ਕਥਾ ਦੀ ਗੱਲ ਕਰ, ਕੋਈ ਰੱਬ ਦੀ ਗੱਲ ਕਰ, ਅਤੇ ਉਹਦੇ ਕੋਲੋਂ ਰੱਬ ਦੀ ਗੱਲ ਸੁਣ, ਤਾਂ ਕਿ ਸਵਾਸ ਲੇਖੇ 'ਚ ਜਾਣ। ਇਸ ਕਰਕੇ ਜਿੰਨਾ ਜ਼ਰੂਰੀ ਹੋਵੇ ਉਨਾ ਕੁ ਬੋਲਣਾ ਚਾਹੀਦਾ। ਭਾਈ ਅੱਡਣ ਸ਼ਾਹ ਜੀ ਦੀ ਨਿੱਘੀ ਜੀ ਗੱਲ ਤੋਂ ਸਾਨੂੰ ਇਹ ਨਹਾਉਣ ਦੀ ਸੇਧ ਮਿਲ ਰਹੀ, ਇਹ ਧੂੜੀ 'ਚ ਇਸ਼ਨਾਨ ਕਰਨਾ। ਬਾਕੀ ਕਈ ਜਗ੍ਹਾ 'ਤੇ ਬਾਬਾ ਜੀ ਦਾ ਬਚਨ ਹੈ, ਕਈ ਜਗ੍ਹਾ 'ਤੇ ਥੋੜ੍ਹਾ ਬੋਲਣਾ ਵੀ ਸੰਕੋਚ ਰੱਖੋ, ਕਦੀ ਬਿਪਤਾ ਨਹੀਂ ਆਏਗੀ। ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ, ਗੁਰਬਾਣੀ ਕਹਿ ਰਹੀ ਹੈ। ਕ੍ਰਿਸ਼ਨ ਜੀ ਦੇ ਵੇਲੇ ਦਾ ਜ਼ਿਕਰ ਹੈ ਕਿ ਕ੍ਰਿਸ਼ਨ ਜੀ ਨਾ ਆਉਂ ਬਹਿ ਜਾਂਦੇ ਸੀ ਅਤੇ ਲੱਗਦਾ ਸੀ ਉਹਨਾਂ ਦਾ ਜਿਹੜਾ ਦੀਵਾਨ ਕਹਿ ਲਓ, ਸਤਸੰਗ ਦਾ ਦੀਵਾਨ ਨਹੀਂ, ਜੋ ਗੱਲ ਕਰਨੀ ਕੋਈ ਰਾਜ ਦਰਬਾਰ ਬਾਰੇ ਹੋਰ। ਕ੍ਰਿਸ਼ਨ ਜੀ ਦਾ ਭਰਾ ਬਲਰਾਮ ਜਰਾ ਸਿੰਧ ਨੂੰ ਕਾਬੂ ਕੀਤਾ, ਅਤੇ ਬਲਰਾਮ ਭਾਰਾ ਨਾਲ ਹੋਰ ਉਹਨਾਂ ਦੇ ਸਹਿਯੋਗੀ ਕੀ ਕਹਿੰਦੇ, ਕ੍ਰਿਸ਼ਨ ਜੀ ਪਹਿਲੇ ਜਰਾ ਸਿੰਧ ਨੂੰ ਮਾਰਨਾ ਫਿਰ ਯੱਗ ਕਰਨਾ, ਅਤੇ ਅੱਧਾ ਬੰਦਾ ਅੱਧਾ ਅੱਧੇ ਸਰੀਰ ਕੀ ਕਹਿੰਦੇ ਉਸੇ ਹੀ ਮਜਲਸ 'ਚ ਕਹਿੰਦੇ ਨਹੀਂ ਜੀ ਪਹਿਲੇ ਯੱਗ ਕਰਨਾ ਅਤੇ ਫਿਰ ਜਰਾ ਸਿੰਧ ਨੂੰ ਮਾਰਨਾ, ਉਹ ਕਹਿੰਦੇ ਪਹਿਲੇ ਜਰਾ ਸਿੰਧ ਨੂੰ ਮਾਰਨਾ ਫਿਰ ਯੱਗ ਕਰਨਾ। ਅਤੇ ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰ ਆਪਣੇ ਅੰਦਰ ਹੀ ਹੱਸਦੇ ਕਹਿੰਦੇ ਆਪਣੀ ਸਭਾ ਜੀ ਦੋ ਪਾਰਟੀਆਂ ਬਣ ਗਈਆਂ। ਆਖੋ ਸਤਨਾਮ। ਹੋਰ ਤੁਸੀਂ ਤਾਂ ਵੇਖਦੇ ਹੀ ਹੋ ਆਮ ਸਿਆਸਤ 'ਚ ਤਾਂ ਪਾਰਟੀਆਂ ਦੋ ਦੋ ਬਣ ਹੀ ਜਾਂਦੀਆਂ, ਉਹ ਕ੍ਰਿਸ਼ਨ ਜੀ ਕਹਿੰਦੇ ਸਾਡੀ ਸਭਾ 'ਚ ਵੀ ਦੋ ਪਾਰਟੀਆਂ ਬਣ ਗਈਆਂ। ਚੁੱਪ, ਸਭਾ ਖਤਮ ਹੋ ਗਈ, ਅਗਲੇ ਦਿਨ ਸਭਾ ਲੱਗੀ, ਫਿਰ ਖਤਮ ਹੋ ਗਈ, ਇਹ ਚੀਜ਼ ਦਾ ਫੈਸਲਾ ਹੀ ਨਹੀਂ ਹੋ ਰਿਹਾ। ਕਿਸੇ ਨੇ ਕਹਿ ਤਾ ਕ੍ਰਿਸ਼ਨ ਜੀ ਤੁਸੀਂ ਕਿਉਂ ਨਹੀਂ ਆਪਣਾ ਫੈਸਲਾ ਦਿੰਦੇ, ਕਿਉਂ ਚੁੱਪ ਹੋ, ਅੱਜ ਦੂਜਾ ਦਿਨ ਹੋ ਗਿਆ। ਕ੍ਰਿਸ਼ਨ ਜੀ ਕਹਿੰਦੇ ਜੇ ਮੈਂ ਕਿਹਾ ਜਰਾ ਸਿੰਧ ਨੂੰ ਪਹਿਲੇ ਮਾਰੋ ਯੱਗ ਬਾਅਦ 'ਚ ਕਰੋ ਤਾਂ ਇਹਨਾਂ ਨੇ ਨਾਰਾਜ਼ ਹੋ ਜਾਣਾ, ਜੇ ਮੈਂ ਉਹਨਾਂ ਨੂੰ ਕਿਹਾ ਯੱਗ ਪਹਿਲੇ ਕਰੋ ਜਰਾ ਸਿੰਧ ਨੂੰ ਬਾਅਦ 'ਚ ਮਾਰੋ ਤਾਂ ਉਹਨਾਂ ਨੇ ਨਾਰਾਜ਼ ਹੋ ਜਾਣਾ। ਹੁਣ ਮੈਂ ਇਹੋ ਜਿਹਾ ਸਮਾਂ ਵੇਖਦਾ ਪਿਆ ਕਿ ਮੇਰਾ ਚੁੱਪ ਰਹਿਣਾ ਹੀ ਚੰਗਾ ਹੈ। ਗੱਜ ਕੇ ਆਖੋ ਸਤਨਾਮ। ਤੁਸੀਂ ਵੀ ਕਈ ਜਗ੍ਹਾ ਵੇਖੋ ਕਿ ਬੋਲਣ ਨਾਲ ਕੋਈ ਯੱਬ ਪੈ ਰਿਹਾ ਅਤੇ ਚੁੱਪ ਰਹਿ ਕੇ ਟਾਈਮ ਲੰਘਾ ਲਓ। ਕਈ ਵਾਰੀ ਕਈ ਜਗ੍ਹਾ ਬੋਲਣ ਨਾਲ ਯੱਬ ਪੈ ਜਾਂਦਾ। ਔਰ ਮੈਂ ਇੰਨੀ ਬੇਨਤੀ ਸੰਗਤ ਨੂੰ ਕਰਦਾ, ਤੁਹਾਡੇ ਪਿਓ ਨੇ ਸਾਰੀ ਜ਼ਿੰਦਗੀ ਅੰਮ੍ਰਿਤ ਵੰਡਿਆ ਜੇ, ਯੱਬ ਨਹੀਂ ਜੇ ਵੰਡਿਆ। ਗੁਰੂ ਨਾਨਕ ਨੇ ਅੰਮ੍ਰਿਤ ਵੰਡਿਆ ਜੇ, ਅਤੇ ਤੁਸੀਂ ਵੀ ਗੁਰੂ ਨਾਨਕ ਦੇ ਸਿੱਖ ਹੋ, ਇਹਨਾਂ ਬੋਲਾਂ 'ਚੋਂ ਅੰਮ੍ਰਿਤ ਹੀ ਵੰਡਿਓ, ਯੱਬ ਨਾ ਵੰਡਿਓ। ਜਿੱਥੇ ਕੋਈ ਯੱਬ ਪੈਂਦਾ ਹੋਵੇ ਚੁੱਪ ਰਹਿ ਲੈਣਾ, ਬੇਨਤੀ ਜੇ। ਜਿਵੇਂ ਆਮ ਆਪਾਂ ਕਹਿ ਦਿੰਦੇ ਹਾਂ ਹਾਂ ਫਲਾਣੀ ਜਗ੍ਹਾ ਰਿਸ਼ਤਾ ਕੀਤਾ, ਹਾਂ ਆ ਮੁੰਡਾ ਤਾਂ ਠੀਕ ਹੈ, ਪਤਾ ਲੱਗਾ ਸੀ ਥੋੜ੍ਹਾ ਬਹੁਤਾ ਬਿਮਾਰ ਰਹਿੰਦਾ ਹੈ, ਵੈਸੇ ਠੀਕ ਹੈ, ਪਤਾ ਲੱਗਾ ਸੀ ਇਸ ਤਰ੍ਹਾਂ ਉਹ ਨੁਕਸੇ ਕਈ ਵੀ ਜਾਣਾ, ਜਬ ਪਾਈ ਵੀ ਜਾਣਾ, ਬੋਲਾਂ 'ਚ ਆਖ ਸਤਨਾਮ ਜਬ ਪਾਈ ਵੀ ਜਾਣਾ। ਜੇ ਗੁਰਸਿੱਖ ਬੈਠੇ ਹੋ ਤਾਂ ਤੁਹਾਡੇ ਬੋਲ ਨਾਲ ਕਿਸੇ ਦਾ ਘਰ ਵਿਗੜਦਾ ਤਾਂ ਚੁੱਪ ਰਹਿ ਲਓ, ਆਖੋ ਸਤਨਾਮ। ਲੇਕਿਨ ਤੁਹਾਡੇ ਕਰਕੇ ਜਬ ਨਾ ਪਵੇ ਉਹਦਾ ਹਿਰਦਾ ਗੁਰੂ ਨਾਨਕ ਦਾ ਦੁਖੀ ਹੁੰਦਾ। ਮੈਂ ਅੰਮ੍ਰਿਤ ਵੰਡਿਆ ਅਤੇ ਤੂੰ ਜਬ ਵੰਡਣ ਡਿਆ, ਮੈਂ ਅੰਮ੍ਰਿਤ ਵੰਡਿਆ ਅਤੇ ਤੈਂ ਜਬ ਵੰਡਦਾ। ਇਸ ਲਈ ਸਾਧ ਸੰਗਤ, ਅਗਰ ਸਾਡੇ ਕਈ ਸਵਾਸ ਫਾਲਤੂ ਬੋਲਣ ਦੇ ਵਿੱਚ ਲਾਲਾਂ ਵਰਗੇ ਅਜਾਇਆਂ ਜਾਂਦੇ ਹੋਣ, ਯਤਨ ਕਰੋ ਜਿੰਨਾ ਕੁ ਲੋੜ ਹੋਵੇ ਉਹਨਾਂ ਬੋਲਿਆ ਜਾਵੇ, ਬਾਕੀ ਸਵਾਸ ਸੰਭਾਲੀਏ। ਅਤੇ ਕਈ ਜਗ੍ਹਾ 'ਤੇ ਫਿਰ ਬਿਲਕੁਲ ਐਸਾ ਹੋਵੇ ਥੋੜ੍ਹਾ ਬੋਲਣ ਨਾਲ ਵੀ ਜਬ ਪੈਂਦਾ। ਅਤੇ ਬਾਬਾ ਜੀ ਨੇ ਗੁਰਬਾਣੀ 'ਚ ਕਿਹਾ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਆਖੋ ਸਤਨਾਮ। ਕਹਿਣ ਤੋਂ ਭਾਵ ਉੱਥੇ ਹੀ ਆ ਜਾਓ। ਭਾਈ ਅੱਡਣ ਸ਼ਾਹ ਆਪਣੇ ਸੇਵਕ ਨੂੰ ਸਵਾਸ ਸੰਭਾਲਣ ਦੀ ਜਾਂਚ ਦੱਸ ਰਹੇ, ਲਿਖ ਕੇ ਲਾ ਦੇ। 80% ਦਿਮਾਗ ਖਰਾਬ ਕਰਨ ਵਾਲੇ ਆਉਂਦੇ ਨੇ, ਕਹਿੰਦੇ ਨੇ ਫਾਲਤੂ ਹੀ ਪੁੱਛੀ ਜਾਂਦੇ, ਇੰਨੇ ਦੀ ਲਾ ਗੁੱਛੀ, ਇੰਨੇ ਦੀ ਲਾ। ਇਸ ਲਈ ਉਂਗਲ ਕਰੀ ਜਾ ਅਤੇ ਆਪ ਸਿਮਰਨ 'ਚ ਜਾ, ਜਿੰਨੀਆਂ ਵਿਕ ਗਈਆਂ ਕੋਈ ਗੱਲ ਹੀ ਨਹੀਂ, ਆਖੋ ਸਤਨਾਮ। ਇਸ ਕਰਕੇ ਸੰਗਤ ਸਾਰੀ ਨੂੰ ਬੇਨਤੀ ਹੈ, ਇਸ ਤਰ੍ਹਾਂ ਕਿਸੇ ਮਹਾਂਪੁਰਸ਼ ਦੀ ਕਥਾ ਕਿਤਾਬ 'ਚ ਪੜ੍ਹੋ, ਸਤਸੰਗ ਦੇ ਮੰਡਲ 'ਚ ਆ ਕੇ ਸੁਣੋ। ਜਦੋਂ ਉਸ ਉਪਦੇਸ਼ ਨੂੰ ਦਿੱਤੇ ਹੋਏ ਉਪਦੇਸ਼ ਉਹਨੂੰ ਦਿੱਤਾ ਭਾਈ ਅੱਡਣ ਸ਼ਾਹ ਜੀ ਨੇ, ਉਹਨੂੰ ਅਸੀਂ ਆਪਣੇ 'ਤੇ ਢਾਲਣਾ। ਜਦੋਂ ਆਪਣੇ 'ਤੇ ਢਾਲੋਗੇ ਅਸਲੀ ਇਸ਼ਨਾਨ ਧੂੜੀ 'ਚ ਸਮਝ ਲਓ ਤੁਸੀਂ ਕਰ ਲਿਆ ਹੈ, ਆਖੋ ਸਤਨਾਮ। ਆਓ ਬੜੇ ਪਿਆਰ ਦੇ ਨਾਲ ਸਾਰੇ ਇਹ ਪੰਕਤੀ ਪੜ੍ਹੋ ਜੀ। ਅੱਜ ਇੰਨੀ ਗੱਲ ਪੱਲੇ ਬੰਨ ਕੇ ਜਾਣੀ ਹੈ, ਧੂੜੀ ਕਿਹੜੀ ਲੈਣੀ ਹੈ, ਆਖੋ ਸਤਨਾਮ। ਸਾਰੇ ਕਿਰਪਾ ਕਰਿਓ ਜੀ। ਗੁਰਸਿੱਖਾਂ ਕੇ ਹਾਰ ਤੋੜਦੇ ਹਮ ਪਾਪੀ ਵੀ ਗੱਲ ਪਾਏ, ਗੁਰਸਿੱਖਾਂ ਕੇ ਹਾਰ ਤੋੜਦੇ ਪਾਪੀ ਵੀ ਗੱਲ ਪਾਏ, ਹਮ ਪਾਪੀ ਵੀ ਗਤ ਪਾਏ, ਹਮ ਪਾਪੀ ਵੀ ਗਤ ਪਾਏ, ਹਮ ਪਾਪੀ ਵੀ ਗਤ ਪਾਏ, ਪਾਪੀ ਵੀ ਗਤ ਪਾਏ, ਪਾਪੀ ਵੀ ਗਤ ਪਾਏ, ਪਾਪੀ ਵੀ ਗਤ ਪਾਏ। ਬੋਲੋ ਗੁਰਸਿੱਖਾਂ ਕੀ ਹਾਰ ਤੋੜਦੇ ਹਮ ਪਾਪੀ ਵੀ ਗਤ ਪਾਏ, ਗੁਰਸਿੱਖਾਂ ਕੀ ਹਾਰ ਤੋੜਦੇ ਹਮ ਪਾਪੀ ਵੀ ਗਤ ਪਾਏ। ਵਾਹਿਗੁਰੂ 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 ਮਨ ਆਇਆ, ਇਹ ਵੀ ਪੜ੍ਹ ਲਈਏ।
ਤੇਗ ਬਹਾਦਰ ਸਿਮਰੀਏ ਕਰਨੋ ਨਿਤ ਆਵੇ ਤਾਰੇ, ਸਭ ਥਾਈਂ ਹੋਏ ਸਹਾਏ, ਥਾਈਂ ਹੋਏ ਸਹਾਏ, ਅਮਰਦਾਸ ਰਾਮਦਾਸ ਹੋਈ ਸਹਾਰੇ
ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ
ਜਿਸ ਡਿਠਿਆ ਸਭ ਤੁਰ ਜਾਏ
ਤੇਗ ਬਹਾਦਰ ਸਿਮਰੀਏ ਕਰਨੋ ਨਿੰਦ ਆਵੇ